ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸੱਚ ਵਣਜ ਖੇਪ ਲੈ ਚਲੇ ਗੁਰਮੁਖ ਗਾਡੀ ਰਾਹੋ ਨਿਸ਼ਾਨੀ ਸੱਚ ਵਣਜ ਖੇਪ ਲੈ ਚਲੇ ਗੁਰਮੁਖ ਗਾਡੀ ਰਾਹੋ ਨਿਸ਼ਾਨ ਹਲਤ ਪਲਤ ਮੁਖ ਉਜਲੇ ਗੁਰਸਿੱਖ ਗੁਰਸਿੱਖਾਂ ਮਨ ਭਾਣੀ ਹਲਤ ਪਲਤ ਮੁਖ ਉਜਲੇ ਗੁਰਸਿੱਖ ਗੁਰਸਿੱਖਾਂ ਮਨ ਭਾਣੀ ਸਾਧ ਸੰਗਤ ਵਿੱਚ ਅਕਥ ਕਹਾਣੀ ਸਾਧ ਸੰਗਤ ਵਿੱਚ ਅਕਥ ਕਹਾਣੀ ਭਲੇ ਸੇਵਣ ਜਰੇ 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 ਭਲੇ ਸੇਵਣ ਜਰੇ
ਭਲੇ ਸੇਵਣ ਜਰੇ ਭਲੇ ਸੇਵਣ ਜਰੇ
ਭਲੇ जन्म रतन जिन खटिया पले से बन जाए जन्म रतन
सदा
ਅਨੇਕਾਂ ਹੀ ਜੀਵ ਰੂਪੀ ਬਣ ਜਾ ਰਹੇ ਇਸ ਸੰਸਾਰ ਵਿੱਚ ਆਪਣੀ ਆਪਣੀ ਵਣਜ ਕਰਨ ਆਉਂਦੇ ਹਨ। ਕਿਨ ਹੀ ਬੰਜਿਆ ਕਾਂਸ਼ੀ ਤਾਂਬਾ, ਕਿਨ ਹੀ ਲੌਂਗ ਸੁਪਾਰੀ, ਪਰ ਇਹਨਾਂ ਵਣਜਾਰਿਆਂ ਵਿੱਚ ਕੁਝ ਐਸੇ ਵੀ ਵਣਜਾਰੇ ਹਨ, ਸੰਤੋ ਬੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਧੰਨ ਗੁਰੂ ਅਮਰਦਾਸ ਜੀ ਦਾ ਇਹ ਕਹਿਣਾ, ਵਣਜਾਰਿਆਂ ਚੋਂ ਭਲੇ ਵਣਜਾਰੇ ਕੌਣ ਨੇ, ਜਨਮ ਰਤਨ ਜੀ ਨਿਖਟਿਆ। ਜਿਨ੍ਹਾਂ ਨੇ ਮਨੁੱਖੀ ਜਾਮਾ ਲੈ ਕੇ ਇਸ ਜਾਮੇ ਦੀ ਮਿਲੀ ਹੋਈ ਵਡਿਆਈ ਨੂੰ, ਜਿਸ ਨੂੰ ਪਹਿਲਾ ਜਨਮ ਕਿਹਾ ਗਿਆ, ਇਸ ਮਿਲੇ ਹੋਏ ਪਹਿਲਾ ਜਨਮ ਨੂੰ, ਜਿਸ ਮਨੋਰਥ ਦੀ ਪੂਰਤੀ ਲਈ ਮਿਲਿਆ, ਉਸ ਰਾਹ 'ਤੇ ਤੁਰਦਿਆਂ ਹੋਇਆਂ ਨਾਮ ਧਨ ਦੀ ਕਮਾਈ ਕਰਕੇ ਐਸਾ ਲਾਹਾ ਖੱਟਿਆ, ਜਿਸ ਲਾਹਾ ਦੇ ਖੱਟਣ ਕਰਕੇ ਜਿੱਥੇ ਇਹਨਾਂ ਦਾ ਜੀਵਨ ਸਫਲ ਹੋ ਗਿਆ, ਜੀਵਨ ਸਫਲ ਹੁੰਦਿਆਂ ਉੱਥੇ ਇਹਨਾਂ ਦਾ ਜਨਮ ਵੀ ਸਫਲ ਹੋ ਗਿਆ। ਇਸ ਹੀ ਲਾਹਾ ਦੀ ਬਰਕਤ ਨਾਲ ਉਹਨਾਂ ਨੇ ਆਪਣੇ ਜਿਉਂਦੇ ਜੀ ਆਪ ਹੀ ਆਪਣਾ ਮਰਨਾ ਸਫਲ ਕਰ ਲਿਆ। ਜਦੋਂ ਮੈਂ ਇੱਕ ਪੰਕਤੀ ਦੀ ਵਿਚਾਰ ਪਿੱਤਰ ਬਾਣੀ ਦੀ ਸਾਹਮਣੇ ਲਿਆਉਂਦਾ, ਕੁਝ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਸਾਡੇ 'ਤੇ ਸਵਾਲ ਹੋਵੇ, ਤੈਨੂੰ ਭਾਗਾਂ ਕਰਕੇ ਜੋ ਮਨੁੱਖੀ ਜਨਮ ਮਿਲਿਆ, ਇਹ ਜਾਮਾ ਮਿਲਿਆ ਜਿਸ ਨੂੰ ਸਾਹਿਬ ਨੇ ਅਹਿਲਾ ਜਨਮ ਕਿਹਾ, 84 ਲੱਖ ਜੂਨਾਂ ਦਾ ਸਰਦਾਰ ਬਣਾਇਆ, ਕਿ ਇਸ ਨੂੰ ਇਹ ਮਿਲੀ ਹੋਈ ਵਡਿਆਈ ਨੂੰ ਤੂੰ ਕਾਇਮ ਰੱਖ ਸਕੇਗਾ। ਸਾਹਿਬ ਕਹਿੰਦੇ, ਮੈਂ ਤੈਨੂੰ ਜੁਗਤ ਦੱਸਦਾ, ਜੇ ਉਸ ਜੁਗਤ ਨੂੰ ਤੂੰ ਅਪਣਾ ਲਵੇ, ਇਹ ਮਿਲੀ ਹੋਈ ਵਡਿਆਈ ਸਦਾ ਹੀ ਕਾਇਮ ਰਹੇਗੀ। ਸਾਹਿਬ ਕਹਿੰਦੇ, ਉਹ ਜੁਗਤ ਇੱਕੋ ਇੱਕ ਹੈ, ਉਹ ਕਿਹੜੀ? ਉਹ ਜੁਗਤ ਹੈ ਭਜ ਕੇਵਲ ਨਾਮ। ਭਜ ਕੇਵਲ ਨਾਮ ਓਨਲੀ। ਨਾਲ ਚੇਤਾਵਨੀ ਦਿੰਦੇ ਹੋਏ ਇਉਂ ਕਹਿ ਗਏ, ਇਸ ਸਾਧਨ ਤੋਂ ਬਿਨਾਂ ਹੋਰ ਕੋਈ ਵੀ ਸਾਧਨ ਤੇਰੇ ਕਿਸੇ ਕੰਮ ਨਹੀਂ। ਅਵਰ ਕਾਜ ਤੇਰਾ ਕਿਤੇ ਨਾ ਕਾਮ। ਫਿਰ ਜਦੋਂ ਇਹ ਪੰਗਤੀ ਸਾਹਮਣੇ ਆਉਂਦੀ ਹੈ, ਹਰ ਕੋ ਨਾਮ ਜਪ ਨਿਰਮਲ ਕਰਮ, ਫਿਰ ਵਿਚਾਰ ਸਾਹਮਣੇ ਆ ਜਾਂਦੀ ਹੈ, ਹਰ ਨਿਰਮਲ ਕਰਮ ਨਿਰਮਲ ਮਨ ਤੋਂ ਜਨਮ ਲੈਂਦਾ ਹੈ, ਅਤੇ ਨਿਰਮਲ ਮਨ ਨਿਰਮਲ ਵਿਚਾਰਾਂ ਤੋਂ ਜਨਮ ਲੈਂਦਾ ਹੈ, ਅਤੇ ਨਿਰਮਲ ਵਿਚਾਰ ਨਿਰਮਲ ਸਤਸੰਗ ਤੋਂ ਜਨਮ ਲੈਂਦੇ ਹਨ। ਫਿਰ ਇੱਕ ਵਾਰੀ ਦੁਹਰਾਦਿਆਂ, ਨਿਰਮਲ ਕਰਮ ਨਿਰਮਲ ਮਨ ਕਰਕੇ ਹੈ, ਨਿਰਮਲ ਮਨ ਨਿਰਮਲ ਵਿਚਾਰਾਂ ਕਰਕੇ, ਨਿਰਮਲ ਵਿਚਾਰ ਨਿਰਮਲ ਸਤਸੰਗ ਤੋਂ ਪੈਦਾ ਹੁੰਦੇ ਹਨ। ਅਤੇ ਸਾਹਿਬ ਕਹਿੰਦੇ, ਹੁਣ ਮੈਂ ਕਹਿ ਦਿਆਂ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਅਤੇ ਨਿਰਮਲ ਸਤ ਸੰਗਤ ਕਿਹੜੀ ਹੈ? ਜੈ ਸਤਿਗੁਰ ਤੈਂ ਸਤ ਸੰਗਤ ਬਣਾਈ। ਜਿੱਥੇ ਸਤਿਗੁਰੂ ਨੇ ਸਤਸੰਗ ਹੋਈ ਹੈ, ਆਖੋ ਭਾਈ, ਸਤਸੰਗ ਸਤਿਗੁਰੂ ਕਰਕੇ ਹੈ। ਜੇ ਸਤਿਗੁਰੂ ਕਰਕੇ ਸਤਸੰਗ ਹੈ ਤਾਂ ਇਹ ਵੀ ਸਮਝਾਉਂਦੇ ਨੇ, ਸਤਿਗੁਰੂ ਬਾਜੋਂ ਸੰਗਤ ਨਾ ਹੋਈ। ਜੇ ਸਤਿਗੁਰੂ ਬਾਜੋਂ ਸੰਗਤ ਨਹੀਂ ਤਾਂ ਸਤਿਗੁਰੂ ਦਾ ਸੰਗ ਕੀ ਹੈ? ਸਤਿਗੁਰੂ ਦਾ ਸੰਗ ਹੈ ਸਤਿਗੁਰੂ ਦੇ ਉਪਦੇਸ਼ ਦਾ ਸੰਗ। ਸਤਿਗੁਰੂ ਦਾ ਉਪਦੇਸ਼ ਸਤਿਗੁਰੂ ਦੇ ਸ਼ਬਦ ਕਰਕੇ ਵਰਤਦਾ ਹੈ, ਫਿਰ ਸਤਿਗੁਰੂ ਦਾ ਸੰਗ ਕੀ ਹੈ? ਸ਼ਬਦ ਦਾ ਸੰਗ। ਜਿੱਥੇ ਸ਼ਬਦ ਦਾ ਸੰਗ ਹੋਵੇ, ਸ਼ਬਦ ਦੀ ਵਿਚਾਰ ਹੋਵੇ, ਸ਼ਬਦ ਨਾਲ ਬਿਰਤੀ ਜੋੜੀ ਜਾਏ, ਸ਼ਬਦ ਦੀ ਗਿਆਨ ਗੋਸ਼ਟ ਹੋਵੇ, ਉਸ ਨੂੰ ਹੀ ਸਤਸੰਗ ਕਿਹਾ ਜਾ ਸਕਦਾ ਹੈ। ਆਖੋ ਵਾਹਿਗੁਰੂ। ਸਤਸੰਗ ਦਾ ਬੇਸ ਹੈ ਗੁਰੂ ਦਾ ਸ਼ਬਦ। ਆਖੋ ਵਾਹਿਗੁਰੂ। ਜਿੱਥੇ ਗੁਰਸ਼ਬਦ ਦੀ ਵਿਚਾਰ ਹੈ, ਗੁਰਸ਼ਬਦ ਦੁਆਰਾ ਮਹਿਮਾ ਗਾਈ ਜਾ ਰਹੀ ਹੈ, ਜਿੱਥੇ ਗੁਰਸ਼ਬਦ ਨਾਲ ਬਿਰਤੀ ਜੋੜੀ ਜਾ ਰਹੀ ਹੈ, ਜਿੱਥੇ ਗੁਰਸ਼ਬਦ ਦੀ ਗਿਆਨ ਗੋਸ਼ਟ ਹੈ, ਜਿੱਥੇ ਗੁਰਸ਼ਬਦ ਦੁਆਰਾ ਪਰਮੇਸ਼ਰ ਦੀ ਸਿਫਤ ਸਲਾਹ ਹੈ, ਉੱਥੇ ਹੀ ਸਤਸੰਗ ਹੈ। ਅੱਜ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਇਹ ਕਹਿਣਾ, ਕਹੇ ਨਾਨਕ ਜਿਨ ਮਨ ਨਿਰਮਲ, ਕਿਹਨਾਂ ਦਾ? ਇੱਕ ਦੋ ਦਿਨ ਲਈ ਨਹੀਂ ਗੁਰੂ ਕੋਲ ਰਹਿਣਾ, ਜਾਂ ਪੰਜ ਛੇ ਸੱਤ ਦਸ ਮਹੀਨੇ ਜਾਂ ਦੋ ਮਹੀਨੇ ਲਈ ਗੁਰੂ ਕੋਲ ਰਹਿਣਾ ਨਹੀਂ ਗਿਆ, ਸਦਾ ਰਹੇ ਗੁਰੂ ਨਾਲ। ਭਲੇ ਬਣਜਾਰੇ ਭਲੇ ਕਿਉਂ ਨੇ, ਉਹ ਹਮੇਸ਼ਾ ਹੀ ਗੁਰੂ ਦੀ ਸੋਚ ਨਾਲ ਰਹਿੰਦੇ ਨੇ, ਉਹਨਾਂ ਦੇ ਜੀਵਨ ਦੀ ਅਗਵਾਈ ਗੁਰੂ ਦੀ ਸੋਚ ਹੈ। ਮੈਂ ਤਾਂ ਕਹਾਂਗਾ ਉਹਨਾਂ ਦੇ ਵਣਨ ਜੀ ਜੁਗਤ ਹੀ ਗੁਰੂ ਦੀ ਸੋਚ ਹੈ, ਉਹ ਲਾਹ ਖਟਦੇ ਹੀ ਗੁਰੂ ਦੀ ਸੋਚ ਕਰਕੇ ਨੇ। ਗੁਰੂ ਦੀ ਸੋਚ ਗੁਰੂ ਦਾ ਸ਼ਬਦ ਹੈ, ਗੁਰੂ ਦਾ ਸੁਭਾਅ ਗੁਰੂ ਦਾ ਸ਼ਬਦ ਹੈ, ਗੁਰੂ ਦੀ ਮਤ ਗੁਰੂ ਦਾ ਸ਼ਬਦ ਹੈ, ਗੁਰੂ ਦਾ ਸੰਗ ਗੁਰੂ ਦਾ ਸ਼ਬਦ ਹੈ, ਗੁਰੂ ਦਾ ਦਰਸ਼ਨ ਗੁਰੂ ਦਾ ਸ਼ਬਦ ਹੈ, ਗੁਰੂ ਦਾ ਮਨ ਗੁਰੂ ਦਾ ਸ਼ਬਦ ਹੈ। ਜੇ ਗੁਰਸ਼ਬਦ ਹੈ ਗੁਰੂ ਦਾ ਸੁਭਾਅ, ਜੇ ਗੁਰਸ਼ਬਦ ਹੈ ਗੁਰੂ ਦੀ ਸੋਚ, ਤੇ ਭਲੇ ਬਣਜਾਰੇ ਸਦਾ ਹੀ ਗੁਰਸ਼ਬਦ ਵਿੱਚ ਲੀਨ ਰਹਿੰਦੇ ਨੇ, ਗੁਰਸ਼ਬਦ ਦੀ ਵਿਚਾਰ ਵਿੱਚ ਸਮਾਏ ਰਹਿੰਦੇ ਨੇ। ਇੱਥੇ ਗੱਲ ਹੋਰ ਕਹਿ ਕੇ ਮੈਂ ਤੁਹਾਡੇ ਨਾਲ ਸਾਂਝ ਪਾਉਣੀ ਚਾਹੁੰਦਾ। ਗੁਰੂ ਨਾਲ ਰਹਿਣਾ ਕੀ ਹੈ? ਇਸ ਬਾਰੇ ਮੈਂ ਕਈ ਵਾਰੀ ਬਾਹਰ ਗਿਆ, ਮੈਨੂੰ ਆਪਣੇ ਆਪ ਨੂੰ ਸਿੱਖ ਕਹਿ ਲਾਉਣ ਵਾਲੇ ਮਿਲਦੇ ਨੇ, ਮੈਨੂੰ ਕਹਿ ਛੱਡਦੇ ਨੇ ਅਸੀਂ ਗੁਰੂ ਨੂੰ ਘਰ ਰੱਖਿਆ ਹੋਇਆ ਹੈ। ਕਹਿੰਦੇ ਨੇ ਅਸੀਂ ਗੁਰੂ ਨੂੰ ਘਰ ਰੱਖਿਆ ਹੋਇਆ ਹੈ, ਭਾਵ ਜਿਨ੍ਹਾਂ ਦੇ ਘਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਉਹ ਇਹ ਸ਼ਬਦ ਵਰਤਦੇ ਨੇ ਅਸੀਂ ਗੁਰੂ ਨੂੰ ਘਰ ਰੱਖਿਆ। ਮੈਂ ਉਹਨਾਂ ਨੂੰ ਬੇਨਤੀ ਕਰਦਾ, ਤੁਸੀਂ ਭੁਲੇਖੇ ਵਿੱਚ ਹੋ, ਤੁਸੀਂ ਗੁਰੂ ਨੂੰ ਹੀ ਘਰ ਰੱਖਿਆ, ਬਲਕਿ ਗੁਰੂ ਨੇ ਤੁਹਾਨੂੰ ਘਰ ਰੱਖਿਆ ਹੋਇਆ ਹੈ। ਇਹ ਘਰ ਬਾਹਰ ਪਰਿਵਾਰ, ਇਹ ਸਭ ਸੁੱਖ ਅਤੇ ਸੁੱਖਾਂ ਦੇ ਸਾਧਨ ਕਿਸ 'ਤੇ ਦਿੱਤੇ ਹੋਏ ਨੇ? ਸਤਿਗੁਰੂ 'ਤੇ ਦਿੱਤੇ ਹੋਏ ਨੇ। ਸਾਹਿਬ ਗੁਨੀ ਗਹੇਰਾ ਕਰ ਲਸ਼ਕਰ ਸਭ ਤੇਰਾ, ਕਈ ਗੋਦਾਂ ਪੁੱਤਾਂ ਨੂੰ ਸਹਿਕਦੀਆਂ ਨੇ, ਪਰ ਜੇ ਤੁਹਾਨੂੰ ਪੁੱਤਰ ਦਿੱਤੇ ਨੇ, ਸੁੱਖਾਂ ਦੇ ਸਾਧਨ ਦਿੱਤੇ ਨੇ, ਗੁਰੂ ਦੇ ਦਿੱਤੇ ਨੇ। ਸਾਡੇ ਤੁਹਾਡੇ ਘਰ ਦਾ ਮੁਖੀ ਸਤਿਗੁਰੂ ਹੈ, ਅਸੀਂ ਘਰਾਂ ਦੇ ਮੁਖੀ ਅਸੀਂ ਨਹੀਂ। ਜੇ ਸਾਡੇ ਘਰਾਂ ਦਾ ਮੁਖੀ ਸਤਿਗੁਰੂ ਹੈ ਤਾਂ ਅਸੀਂ ਸਤਿਗੁਰੂ ਦੇ ਬਿਠਾਏ ਹੋਏ ਬੈਠੇ ਹਾਂ। ਜੇ ਸਤਿਗੁਰੂ ਦੇ ਬਿਠਾਏ ਹੋ ਅਸੀਂ ਬੈਠੇ ਹਾਂ ਕਿ ਸਤਿਗੁਰੂ ਨੇ ਸਾਨੂੰ ਆਪਣੇ ਘਰ ਰੱਖਿਆ ਹੋਇਆ, ਜੇ ਸਤਿਗੁਰੂ ਦੇ ਬਿਠਾਏ ਹੋਏ ਬੈਠੇ ਹਾਂ ਤਾਂ ਸਾਨੂੰ ਰਹਿਣੀ ਬਣਾਉਣੀ ਪਏਗੀ ਸਤਿਗੁਰੂ ਦੇ ਮੁਤਾਬਕ। ਜਿਸ ਦੇ ਘਰ ਰਹੀਦਾ ਉਸ ਦੇ ਮੁਤਾਬਕ ਰਹਿਣੀ ਬਣਾਉਣੀ ਪੈਂਦੀ ਹੈ। ਜਿਸਦੇ ਘਰ ਰਹੀਦਾ ਉਸਦੇ ਮੁਤਾਬਕ ਸੋਚ ਬਣਾਉਣੀ ਪੈਂਦੀ ਹੈ। ਇਹ ਨਹੀਂ ਹੋ ਸਕਦਾ ਜਿਸਦੇ ਮੈਂ ਘਰ ਰਵਾਂ ਉਸਦੀ ਸੋਚ ਕੁਛ ਹੋਰ ਹੋਵੇ, ਮੇਰੀ ਕੁਛ ਸੋਚ ਹੋਰ ਹੋਵੇ। ਇਹ ਨਹੀਂ ਹੋ ਸਕਦਾ ਕਿ ਜਿਸਦੇ ਮੈਂ ਘਰ ਰਹਿਣਾ ਉਸਦੀ ਰਹਿਣੀ ਹੋਰ ਹੋਵੇ ਅਤੇ ਮੇਰੀ ਰਹਿਣੀ ਹੋਰ ਹੋਵੇ। ਇਹ ਨਹੀਂ ਹੋ ਸਕਦਾ ਜਿਸਦੇ ਮੈਂ ਘਰ ਰਹਿਣਾ ਉਸਦੀ ਕਹਿਣੀ ਹੋਰ ਹੋਵੇ ਅਤੇ ਮੇਰੀ ਕਹਿਣੀ ਹੋਰ ਹੋਵੇ। ਧੰਨ ਗੁਰੂ ਨਾਨਕ ਦੇਵ ਜੀ ਨੇ ਕਿਹਾ, ਜੇ ਗੁਰੂ ਦਿਆ ਸਿੱਖਾ ਮੇਰੇ ਗ੍ਰਹਿ ਰਹਿਣਾ ਤਾਂ ਇੱਕ ਗੱਲ ਯਾਦ ਰੱਖੀ, ਮਤ ਦੇਖ ਪੂਲਾ ਵੀਸਰੈ ਤੇਰਾ ਚੇਤਨਾ ਆਵੈ। ਆਖੋ ਭਾਈ, ਜੇ ਗੁਰੂ ਨਾਨਕ ਦੇ ਗ੍ਰਹਿ ਰਹਿਣਾ ਗੁਰੂ ਦਿਆ ਸਿੱਖਾ, ਤੈਨੂੰ ਇਹ ਗੱਲ ਅਪਣਾਉਣੀ ਪਏਗੀ, ਮਤ ਦੇਖ ਪੂਲਾ ਵੀਸਰੈ ਤੇਰਾ ਚੇਤਨਾ ਆਵੈ ਨਾ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਿਹਾ, ਜੇ ਮੇਰੇ ਗ੍ਰਹਿ ਰਹਿਣਾ ਤਾਂ ਦੋ ਕੰਮ ਨਹੀਂ ਚੱਲਣੇ ਇਕੱਠੇ। ਇਹ ਸੋਚ ਲੈ, ਜਿਵੇਂ ਤੂੰ ਕਰ ਰਹੇ ਹੈ ਸਵਾਲ ਜਵਾਬ, ਸਲਾਮ ਜਵਾਬ ਦੋਵੇਂ ਕਰੇ। ਆਖੋ ਵਾਹਿਗੁਰੂ, ਮੁੰਡੋਂ ਪੁੱਛਾ ਜਾਏ, ਇਹ ਗੱਲ ਨਹੀਂ ਚੱਲਣੀ। ਮੇਰੇ ਗ੍ਰਹਿ ਰਹਿਣ ਵਾਲੇ ਗੁਰੂ ਦਿਆ ਸਿੱਖਾ ਇਹ ਗੱਲ ਨਹੀਂ ਚੱਲਣੀ, ਨਾਲੇ ਤੂੰ ਸਲਾਮ ਕਰੇ ਨਾਲੇ ਜਵਾਬ ਦੇਵੇਂ। ਆਖੋ ਵਾਹਿਗੁਰੂ, ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਪੁੱਛਾ ਜਾਏ, ਨਾਨਕ ਦੋਵੇਂ ਕੁੜੀਆਂ ਥਾਏ ਨਾ ਕਾਈ ਪਾਏ। ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ, ਗੁਰੂ ਜਾ ਸਿੱਖਾ ਜੇ ਮੇਰੇ ਗ੍ਰਹਿ ਰਹਿਣਾ ਤੈਨੂੰ ਰਹਿਣੀ ਇਸ ਦੇ ਮੁਤਾਬਕ ਬਣਾਉਣੀ ਪਏਗੀ। ਹਸਤੀ ਸਿਰ ਜਿਉਂ ਅੰਕਸ ਹੈ ਅਹਿਰਨ ਜਿਉਂ ਸਿਰ ਦੇ, ਮਨ ਧਨ ਆਗਾ ਰਾਖ ਕਹਿ ਉਹ ਵੀ ਸੇਵ ਕਰੇ। ਧੰਨ ਗੁਰੂ ਰਾਮਦਾਸ ਜੀ ਕਹਿਣ ਲੱਗੇ, ਗੁਰੂ ਜਾ ਸਿੱਖਾ ਜੇ ਤੂੰ ਮੇਰੇ ਗ੍ਰਹਿ ਰਹਿਣਾ ਤਾਂ ਰਹਿਣ ਦੀ ਜੁਗਤ ਸਿੱਖ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲਈ, ਗੁਰੂ ਦਿਆ ਸਿੱਖਾ ਜੇ ਤੂੰ ਮੇਰੇ ਗ੍ਰਹਿ ਰਹਿਣਾ ਤਾਂ ਇਸ ਤਰ੍ਹਾਂ ਰਹੀਂ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆ ਗਿਆ ਮਨ ਮੈਂ ਸਹਿ। ਆਖੋ ਵਾਹਿਗੁਰੂ, ਰਹਿਣ ਦੀ ਜੁਗਤ ਸਿੱਖ। ਧੰਨ ਗੁਰੂ ਗੋਬਿੰਦ ਸਿੰਘ ਜੀ ਵੀ ਕਹਿੰਦੇ, ਗੁਰੂ ਦਿਆ ਸਿੱਖਾ ਜੇ ਮੇਰੇ ਗ੍ਰਹਿ ਰਹਿਣਾ, ਜਿਹੜੀ ਰਹਿਣੀ ਮੈਂ ਦੱਸਾਂਗਾ ਜੇ ਉਸਦੇ ਮੁਤਾਬਕ ਰਹਿਣੀ ਵਿੱਚ ਰਹੇਗਾ ਤਾਂ ਮੇਰਾ ਸਿੱਖ ਹੋਏਗਾ। ਆਖੋ ਵਾਹਿਗੁਰੂ, ਆਖੋ ਵਾਹਿਗੁਰੂ, ਮੈਂ ਉਸੇ ਨੂੰ ਸਿੱਖ ਕਵਾਂਗਾ। ਰਹਿਣੀ ਰਹਿ ਸੋਈ ਸਿੱਖ ਮੇਰਾ, ਮੈਂ ਉਸੇ ਨੂੰ ਸਿੱਖ ਕਵਾਂਗਾ ਜਿਹੜਾ ਰਹਿਣੀ ਵਿੱਚ ਹੋਏਗਾ। ਆਖੋ ਵਾਹਿਗੁਰੂ, ਅੱਜ ਦੇ ਸ਼ਬਦ ਵਿੱਚ ਭਲੇ ਬਣਜਾਰੇ ਉਹਨਾਂ ਨੂੰ ਹੀ ਕਿਹਾ ਜਿਨ੍ਹਾਂ ਨੇ ਰਹਿਣੀ ਵੀ ਗੁਰੂ ਵਰਗੀ ਬਣਾਈ ਅਤੇ ਜੀਵਨ ਦੀ ਜੁਗਤ ਵੀ ਗੁਰੂ ਸ਼ਬਦ ਦੀ ਅਨੁਭਾਵ ਦੇ ਮੁਤਾਬਕ ਪਾ, ਗੁਰੂ ਸ਼ਬਦ ਦੀ ਕਮਾਈ, ਜਿਨ੍ਹਾਂ ਨੇ ਗੁਰੂ ਸ਼ਬਦ ਨੂੰ ਕਮਾਇਆ ਭਲੇ ਬਣਜਾਰਿਆਂ ਨੇ, ਉਹਨਾਂ ਨੇ ਇੱਕ ਗੱਲ ਜਾਣ ਲਈ, ਸ਼ੁੱਧੀ ਤਨ ਦੀ ਵੀ ਹੈ ਸ਼ੁੱਧੀ ਮਨ ਦੀ ਵੀ ਹੈ, ਸ਼ੁੱਧੀ ਆਹਾਰ ਦੀ ਵੀ ਹੈ, ਸ਼ੁੱਧੀ ਕਿਰਦਾਰ ਦੀ ਵੀ ਹੈ, ਸ਼ੁੱਧੀ ਵਿਚਾਰ ਦੀ ਵੀ ਹੈ। ਆਖੋ, ਅੱਜ ਤੁਸੀਂ ਅਨੰਦ ਸਾਹਿਬ ਦਾ ਪਾਠ ਕਰਨ ਵਾਲੇ ਹੋ, ਗੱਲ ਯਾਦ ਰੱਖ ਕੇ ਜਾਣਾ। ਆਖੋ ਵਾਹਿਗੁਰੂ, ਸ਼ੁੱਧੀ ਤਨ ਦੀ ਵੀ ਹੈ, ਸ਼ੁੱਧੀ ਮਨ ਦੀ ਵੀ ਹੈ, ਸ਼ੁੱਧੀ ਆਹਾਰ ਦੀ ਵੀ ਹੈ, ਸ਼ੁੱਧੀ ਕਿਰਦਾਰ ਦੀ ਵੀ ਹੈ, ਸ਼ੁੱਧੀ ਵਿਚਾਰ ਦੀ ਵੀ ਹੈ। ਆਖੋ ਵਾਹਿਗੁਰੂ, ਲੇਕਿਨ ਜਿਤਨੀ ਦੇਰ ਤੱਕ ਵਿਚਾਰ ਸ਼ੁੱਧ ਨਾ ਹੋਣ ਉਤਨੀ ਦੇਰ ਤੱਕ ਮਨ ਵੀ ਸ਼ੁੱਧ ਨਹੀਂ ਹੁੰਦਾ। ਜਿਤਨੀ ਦੇਰ ਤੱਕ ਮਨ ਸ਼ੁੱਧ ਨਹੀਂ ਤੁਹਾਡਾ ਆਹਾਰ ਵੀ ਸ਼ੁੱਧ ਨਹੀਂ। ਜੇ ਅਗਰ ਵਿਚਾਰ ਸ਼ੁੱਧ ਨਹੀਂ ਤਾਂ ਕਿਰਦਾਰ ਵੀ ਸ਼ੁੱਧ ਨਹੀਂ। ਅਤੇ ਇਸ ਤਰ੍ਹਾਂ ਲੱਗਦਾ ਜੇ ਵਿਚਾਰਾਂ ਕਰਕੇ ਸ਼ੁੱਧੀ ਹੈ ਤਾਂ ਸ਼ੁੱਧ ਵਿਚਾਰਾਂ ਦਾ ਸੋਮਾ ਵਾਹਿਗੁਰੂ ਹੈ। ਆਖੋ ਵਾਹਿਗੁਰੂ। ਮਨੁੱਖੀ ਖਿਆਲ ਜਾਂ ਮਨੁੱਖੀ ਵਿਚਾਰ ਮਨੁੱਖੀ ਜੀਵਨ ਦੀ ਅਗਵਾਈ ਕਰਦੇ ਹਨ। ਚੰਗੇ ਖਿਆਲ ਮਨੁੱਖ ਨੂੰ ਚੰਗਾ ਬਣਾਉਂਦੇ ਨੇ, ਮੰਦੇ ਖਿਆਲ ਮਨੁੱਖ ਨੂੰ ਮੰਦਾ ਬਣਾਉਂਦੇ ਨੇ। ਪਰ ਵੇਖਿਆ ਗਿਆ ਮਨੁੱਖੀ ਮਨ ਨੂੰ ਮਨੁੱਖੀ ਸੰਕਲਪਾਂ ਅਤੇ ਵਿਕਲਪਾਂ ਦਾ ਸੰਗ੍ਰਹਿ ਕਿਹਾ ਗਿਆ। ਲੇਖਣ ਵਿੱਚ ਆਉਂਦਾ ਹੈ ਕਿ ਕਿਤਨੇ ਸਰੀਰ ਆਏ, ਵਿਦਵਾਨਾਂ ਦੇ ਆਏ, ਰਿਸ਼ੀਆਂ ਦੇ ਆਏ, ਬੜੇ ਬੜੇ ਗਿਆਨੀਆਂ ਦੇ ਆਏ, ਲੇਕਿਨ ਸਰੀਰ ਕਰਕੇ ਚਲੇ ਗਏ। ਸਰੀਰ ਆਏ ਸੀ, ਇੱਕ ਦਿਨ ਸਰੀਰ ਚਲੇ ਗਏ, ਲੇਕਿਨ ਸਰੀਰਾਂ ਦੇ ਜਾਣ ਤੋਂ ਬਾਅਦ ਵੀ ਜੇ ਕੋਈ ਕਾਇਮ ਰਿਹਾ, ਉਹ ਕਾਇਮ ਰਹੇ ਹਨ ਉੱਤਮ ਵਿਚਾਰ, ਸ਼ੁੱਧ ਵਿਚਾਰ। ਜੋ ਸਰੀਰਾਂ ਦੇ ਮਰਨ ਤੋਂ ਬਾਅਦ ਵੀ ਨਹੀਂ ਮਰਦੇ, ਜੇ ਸਰੀਰ ਦੇ ਜਿਉਂਦਿਆਂ ਸਾਡੇ ਜੀਵਨ ਵਿੱਚ ਸ਼ੁੱਧ ਵਿਚਾਰ ਮਿਲ ਜਾਣ, ਉੱਤਮ ਵਿਚਾਰ ਮਿਲ ਜਾਣ, ਸਰੀਰ ਮੇਰਾ ਮਰ ਜਾਏਗਾ ਲੇਕਿਨ ਮੇਰੇ ਸਰੀਰ ਦੇ ਮਰਨ ਤੋਂ ਬਾਅਦ ਵੀ ਉੱਤਮ ਵਿਚਾਰ ਨਹੀਂ ਮਰਦੇ, ਕਿਉਂਕਿ ਇਹ ਉੱਤਮ ਵਿਚਾਰ, ਇਹ ਸ਼ੁੱਧ ਵਿਚਾਰ ਪ੍ਰਾਪਤ ਹੁੰਦੇ ਨੇ ਵਾਹਿਗੁਰੂ ਸੋਮੇ ਤੋਂ, ਅਤੇ ਵਾਹਿਗੁਰੂ ਸੋਮੇ ਤੋਂ ਇਹ ਉੱਤਮ ਤੋਂ ਉੱਤਮ ਵਿਚਾਰ, ਇਹ ਸ਼ੁੱਧ ਤੋਂ ਸ਼ੁੱਧ ਵਿਚਾਰ ਵਾਹਿਗੁਰੂ ਦੀ ਬਾਣੀ ਦੁਆਰਾ ਵਰਤਦੇ ਨੇ, ਅਤੇ ਵਾਹਿਗੁਰੂ ਦੀ ਬਾਣੀ ਵਾਹਿਗੁਰੂ ਦੇ ਸ਼ਬਦਾਂ ਦੁਆਰਾ ਵਰਤਦੀ ਹੈ। ਵਾਹਿਗੁਰੂ ਦਾ ਮੁੜ ਕਦੀਮੀ ਸੁਭਾਅ ਹੈ, ਗੁਰੂ ਰਾਹੀਂ ਵਰਤਦਾ। ਜੇ ਵਾਹਿਗੁਰੂ ਦੀ ਬਾਣੀ ਦੁਆਰਾ ਇਹ ਸ਼ੁੱਧ ਵਿਚਾਰ ਵਰਤਦੇ ਨੇ, ਗੁਰੂ ਰਾਹੀਂ ਵਰਤੀ ਅਤੇ ਗੁਰਬਾਣੀ, ਜੇ ਵਾਹਿਗੁਰੂ ਦੀ ਬਾਣੀ ਸ਼ਬਦਾਂ ਦੁਆਰਾ ਵਰਤਦੀ ਹੈ, ਗੁਰੂ ਰਾਹੀਂ ਵਰਤੀ ਅਤੇ ਗੁਰਸ਼ਬਦ, ਇਸ ਦਾ ਭਾਵ ਇਹ ਹੈ ਕਿ ਉੱਤਮ ਵਿਚਾਰਾਂ ਦਾ ਸੋਮਾ, ਸ਼ੁੱਧ ਵਿਚਾਰਾਂ ਦਾ ਸੋਮਾ ਗੁਰੂ ਦਾ ਸ਼ਬਦ ਹੈ। ਇਸ ਬਾਰੇ ਧੰਨ ਗੁਰੂ ਅਮਰਦਾਸ ਕਹਿਣ ਲੱਗੇ, ਜਿਨ੍ਹਾਂ ਨੂੰ ਗੁਰਸ਼ਬਦ ਦੀ ਕਮਾਈ ਮਿਲ ਗਈ, ਸਤਿਗੁਰ ਤੇ ਕਰਨੀ ਕਮਾਣੀ। ਆਖੋ ਵਾਹਿਗੁਰੂ। ਕੈਸੀ ਸਿੱਖਿਆ? ਗੁਰਸ਼ਬਦ ਨੂੰ ਕਮਾਉਣ ਦੀ ਸਿੱਖਿਆ। ਆਖੋ ਵਾਹਿਗੁਰੂ। ਕੈਸੀ ਘਾਲਨਾ? ਗੁਰਸ਼ਬਦ ਨੂੰ ਕਮਾਉਣ ਦੀ ਘਾਲਨਾ ਦੀ ਸਿੱਖਿਆ। ਉਸ ਦੀ ਨਿਸ਼ਾਨੀ ਕੀ ਹੈ? ਉਸ ਦੇ ਨੇੜੇ ਕੂੜ ਦੀ ਕੰਸੋ ਨਹੀਂ ਪਹੁੰਚਦੀ, ਕਿਉਂਕਿ ਉਹਨਾਂ ਦੀ ਮਨਸਾ ਹਮੇਸ਼ਾ ਲਈ ਸੱਚ ਵਿੱਚ ਸਮਾਈ ਰਹਿੰਦੀ ਹੈ। ਅਤੇ ਉਹਨਾਂ ਦਾ ਜੀਵਨ ਕੈਸਾ ਹੈ? ਉਹ ਦਿਲੋਂ ਪਵਿੱਤਰ, ਜੀ ਹੋਂ ਨਿਰਮਲ। ਆਖੋ ਭਾਈ। ਅਤੇ ਜੀਵਨ ਪੱਖੋਂ ਵੀ ਪਵਿੱਤਰ। ਫਿਰ ਬੋਲੋ ਕਿ ਜੀ ਹੋਂ ਨਿਰਮਲ, ਦਿਲੋਂ ਪਵਿੱਤਰ ਅਤੇ ਜੀਵਨ ਪੱਖੋਂ ਵੀ ਪਵਿੱਤਰ। ਫਿਰ ਕੀ ਕਹਿੰਦੇ ਨੇ? ਬਾਹਰੋਂ ਤਾਂ ਨਿਰਮਲ, ਉਹਨਾਂ ਦੀਆਂ ਮਾਨਸਿਕ ਕਿਰਿਆਵਾਂ ਵੇਖੀਏ ਉਹ ਵੀ ਨਿਰਮਲ ਨੇ, ਉਹਨਾਂ ਦੀ ਦੇਖਣੀ ਵੀ ਨਿਰਮਲ, ਉਹਨਾਂ ਦਾ ਸੁਣਨਾ ਵੀ ਨਿਰਮਲ, ਉਹਨਾਂ ਦਾ ਬੋਲਣਾ ਵੀ ਨਿਰਮਲ। ਆਖੋ ਭਾਈ। ਉਹਨਾਂ ਦੀ ਚਾਲ ਵੀ ਨਿਰਮਲ, ਉਹਨਾਂ ਦਾ ਕਰਮ ਵੀ ਨਿਰਮਲ। ਆਖੋ ਵਾਹਿਗੁਰੂ। ਉਹਨਾਂ ਦੀਆਂ ਮਾਨਸਿਕ ਕਿਰਿਆਵਾਂ ਉਹ ਵੀ ਨਿਰਮਲ, ਮਾਨਸਿਕ ਕਿਰਿਆਵਾਂ ਵੀ ਸੁੱਚੀਆਂ ਸੱਚੀਆਂ। ਆਖੋ ਵਾਹਿਗੁਰੂ। ਸਾਰੇ ਬੋਲੋ ਭਾਈ। ਪੱਲੇ ਵਣਜਾਰੇ ਕੌਣ ਨੇ? ਉਹਨ ਛੱਡੇ ਲਾਲਚ ਦੁਨੀ ਕੇ, ਅੰਤਰ ਲਾਭ ਲਿਵ ਲਾਈ, ਉਹਨ ਹਰ ਨਾਮਾ ਤਨ ਸੰਚਿਆ, ਸਭ ਤਿੱਖਾ ਬੁਝਾਈ। ਕਿਵੇਂ ਕਹਿੰਦੇ ਨੇ ਉਹ ਸ਼ਬਦ ਬੋਲੀਏ? ਜਿਨ ਜਨ ਗੁਰਮੁਖ ਸੇਵਿਆ, ਤਿਨ ਸਭ ਸੁਖ ਪਾਈ, ਤਿਨ ਸਭ ਸੁਖ ਪਾਈ। ਜਿਨ ਜਨ ਗੁਰਮੁਖ ਸੇਵਿਆ, ਸੁਖ ਪਾਈ, ਤਿਨ ਸਭ ਸੁਖ ਪਾਈ।
ਜਿਨ ਜਨ ਗੁਰਮੁਖ ਸੇਵਿਆ, ਤਿਨ ਸਭ ਸੁਖ ਪਾਈ, ਤਿਨ ਸਭ ਸੁਖ ਪਾਈ।
ਸਾਰੇ ਬੋਲੋ।
ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ, ਤਿਨ ਸਭ ਸੁਖ ਪਾਈ।
ਸਭ ਨਾਲ ਸੁਭਾਈ,
ਪਵਿੱਤਰ ਬਾਣੀ ਵਿੱਚ ਇੱਕ ਐਸੀ ਪੰਕਤੀ ਹੈ ਜੋ ਅੱਜ ਦੇ ਭੇਦ ਨੂੰ ਖੋਲ੍ਹਦੀ ਹੈ। ਜੇ ਇਕਾਗਰ ਹੋ ਕੇ ਸੁਣੋਗੇ ਅਸੀਂ ਵੀ ਲਾਹ ਖੜ ਸਕਦੇ ਹਾਂ। ਛੱਤੜੇ ਬਾਜ਼ਾਰ ਸੋਹਣ ਵਿੱਚ ਵਪਾਰੀਏ, ਵੱਖਰ ਹਿੱਕ ਅਪਾਰ, ਨਾਨਕ ਖੱਟੇ ਸੋ ਤਣੀ। ਇਸ ਤਰ੍ਹਾਂ ਸਮਝਾਉਂਦੇ ਨੇ